ਹੁਣ ਸਾਹਿਬ ਸਤਿਗੁਰੂ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ,
ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ।
ਅੱਗੇ ਹੁਣ ਗੁਰੂ ਦੀ ਮਹਿਮਾ ਹੈ, ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ, ਵੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਗੁਰਮੁਖ ਬਣ ਗਏ, ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ। ਗੁਰੂ ਦੁਆਰਾ ਜਿਹੜੇ ਅਪਰਾਧੀ ਗੁਣਾਗਾਰ ਵੀ ਪ੍ਰਾਣੀ ਜੀਵ ਸਨ, ਉਹ ਵੀ ਸਿੱਧੇ ਦਾਰ ਸਿੱਧੇ ਹੋ ਗਏ, ਭਾਵ ਗੁਰੂ ਦੀ ਕਿਰਪਾ ਦੇ ਨਾਲ ਵੀ ਬੜੇ ਬੜੇ ਗੁਨਾਹਗਾਰ ਵੀ ਪਾਪੀ ਵੀ ਤਰ ਗਏ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਅਤੇ ਬਹੁਤ ਸਾਰੇ ਭੂਮੀਏ ਵਰਗੇ ਚੋਰ ਅਤੇ ਕਈ ਠੱਗ ਵੀ ਡਾਕੂ ਵੀ ਉਹਨਾਂ ਦੀ ਸ਼ਰਨ ਵਿੱਚ ਆਏ, ਪਰ ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਨ ਲੈ ਲਈ ਅਤੇ ਗੁਰਮੁਖ ਬਣ ਗਏ ਅਤੇ ਉਹ ਵੱਡੇ ਵੱਡੇ ਅਪਰਾਧੀ ਵੀ ਉਹ ਸਿੱਧੇ ਦਾ ਅਰਥ ਹੈ ਵੀ ਸਿੱਧੇ ਹੋ ਗਏ, ਭਾਵ ਉਹਨਾਂ ਨੇ ਵੀ ਆਪਣੇ ਜੀਵਨ ਨੂੰ ਸਫਲ ਕਰ ਲਿਆ। ਇਉਂ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ, ਵੀ ਗੁਰੂ ਦੀ ਕਿਰਪਾ ਨਾਲ ਜਿਹੜੇ ਅਪਰਾਧੀ ਪ੍ਰਾਣੀ ਸਨ, ਗੁਨਾਹਗਾਰ ਮਨੁੱਖ ਸਨ, ਚੋਰ ਅਤੇ ਡਾਕੂ ਵੀ ਸਨ, ਕੌਡੇ ਵਰਗੇ ਰਾਕਸ਼ ਵੀ ਸਨ, ਉਹ ਵੀ ਸਿੱਧੇ ਹੋ ਗਏ, ਭਾਵ ਉਹ ਵੀ ਮੁਕਤ ਕਰ ਦਿੱਤੇ ਗਏ।
ਗੁਰ ਕੇ ਸ਼ਬਦ ਅੰਤਰ ਸਹਿਜ ਰੀਦੇ,
ਕਿਉਂਕਿ ਗੁਰੂ ਕੇ ਸ਼ਬਦ ਦੁਆਰਾ ਜਿਹੜੇ ਉਹਨਾਂ ਦੇ ਅੰਦਰੋਂ ਮਨ ਬੁੱਧ ਜਿਹੜੇ ਪਹਿਲਾਂ ਕਠੋਰ ਸਨ, ਉਹ ਸਹਿਜ ਦਾ ਅਰਥ ਹੈ ਗੁਰੂ ਦੇ ਗਿਆਨ ਦੇ ਨਾਲ ਰੀਦੇ ਦਾ ਅਰਥ ਹੈ ਵੀ ਰਜ ਗਏ, ਭਾਵ ਉਹਨਾਂ ਦੇ ਅੰਦਰੋਂ ਜਿਹੜੇ ਮਨ ਬੁੱਧ ਸਨ, ਉਹ ਗਿਆਨ ਦੇ ਨਾਲ ਉਹ ਰਜ ਗਏ, ਭਾਵ ਉਹ ਨਰਮ ਹੋ ਗਏ, ਮਨ ਉਹਨਾਂ ਦੇ ਮੋਮ ਬਣ ਗਏ। ਦੂਸਰਾ ਇਹ ਦਾ ਅਰਥ ਇਉਂ ਵੀ ਕੀਤਾ ਹੈ, ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ, ਗੁਰੂ ਕੇ ਸ਼ਬਦ ਦੁਆਰਾ ਅਤੇ ਉਹਨਾਂ ਦੇ ਅੰਦਰ ਉਹ ਸਹਿਜ ਅਵਸਥਾ ਪ੍ਰਗਟ ਹੋ ਗਈ, ਉਹ ਸਹਿਜ ਅਵਸਥਾ ਦੇ ਆਨੰਦ ਵਿੱਚ ਰੀਦੇ ਦਾ ਅਰਥ ਹੈ ਵੀ ਰੀਝੇ, ਵੀ ਉਹ ਪ੍ਰਸੰਨ ਹੋ ਗਏ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਸਦਕਾ ਗੁਰੂ ਸ਼ਬਦ ਦਾ ਅਭਿਆਸ ਕਰਕੇ ਉਹ ਅੰਤਰ ਆਤਮਾ ਕਡੋਲ ਅਵਸਥਾ ਵਿੱਚ ਰੀਦੇ ਦਾ ਅਰਥ ਹੈ ਰੀਝੇ, ਭਾਵ ਉਹ ਪ੍ਰਸੰਨ ਹੋ ਗਏ, ਸਦਾ ਦਾ ਖੇੜਾ ਪ੍ਰਾਪਤ ਕਰ ਲਿਆ।
ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਕੇ ਸ਼ਬਦ ਦੁਆਰਾ ਸੀਧੇ ਦਾ ਅਰਥ ਹੈ ਵੀ ਉਹਨਾਂ ਨੇ ਵੀ ਸੇਧ ਪ੍ਰਾਪਤ ਕਰਕੇ ਅਤੇ ਮੇਰਾ ਪ੍ਰਭ ਪਾਇਆ ਉਹਨਾਂ ਨੇ ਮੇਰੇ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ, ਕਿਉਂਕਿ ਜਦੋਂ ਗੁਰੂ ਕੀ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਅਤੇ ਗੁਰਮਤ ਤੋਂ ਸੇਧ ਲੈ ਕੇ ਕੋਈ ਵੀ ਵਿਅਕਤੀ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ ਅਤੇ ਫਿਰ ਉਸਨੂੰ ਵਾਹਿਗੁਰੂ ਪਰਮੇਸ਼ਰ ਵੀ ਮਿਲ ਜਾਂਦਾ ਹੈ, ਅਥਵਾ ਗੁਰ ਕਾ ਸ਼ਬਦ ਸਿੱਧੇ ਉਹਨਾਂ ਨੇ ਮੇਰੇ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ ਅਤੇ ਗੁਰੂ ਕੇ ਸ਼ਬਦ ਨਾਲ ਸਿੱਧੇ ਦਾ ਅਰਥ ਹੈ ਸਿੱਧ ਪਦਵੀ ਨੂੰ ਪ੍ਰਾਪਤ ਹੋ ਗਏ, ਭਾਵ ਉਹ ਵੀ ਮੁਕਤ ਹੋ ਗਏ।
ਸਤਿਗੁਰ ਮੇਲੇ ਪ੍ਰਭ ਆਪ ਮਿਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰ ਮੇਲੇ ਜਿਹੜੇ ਸਤਿਗੁਰੂ ਨੇ ਮੇਲ ਦਿੱਤੇ ਅਤੇ ਪ੍ਰਭ ਆਪ ਮਿਲਾਏ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ। ਗੁਰੂ ਅਤੇ ਪਰਮੇਸ਼ਰ ਦੀ ਬਹੁਤ ਡੂੰਘੀ ਸਾਂਝ ਹੈ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਜਿਨ੍ਹਾਂ ਨੂੰ ਸਤਿਗੁਰੂ ਨੇ ਮੇਲ ਦਿੱਤਾ ਵਾਹਿਗੁਰੂ ਦੇ ਨਾਲ, ਅਤੇ ਵਾਹਿਗੁਰੂ ਨੇ ਵੀ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ।
ਮੇਰੇ ਪ੍ਰਭ ਸਾਚੇ ਕੈ ਮਨ ਭਾਏ,
ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਨ, ਉਹ ਮੇਰੇ ਸੱਚੇ ਵਾਹਿਗੁਰੂ ਦੇ ਉਹ ਸੱਚੇ ਪਰਮੇਸ਼ਰ ਦੇ ਮਨ ਨੂੰ ਵੀ ਭਾ ਗਏ, ਭਾਵ ਜਿਹੜੇ ਗੁਰੂ ਰਾਹੀਂ ਵਾਹਿਗੁਰੂ ਤੱਕ ਆਏ ਉਸ ਮੇਰੇ ਸੱਚੇ ਵਾਹਿਗੁਰੂ ਦੇ ਮਨ ਨੂੰ ਵੀ ਭਾ ਗਏ।
ਹਰ ਗੁਣ ਗਾਵਹਿ ਸਹਿਜ ਸੁਭਾਏ,
ਤੇ ਫਿਰ ਉਹ ਗੁਰਮੁਖ ਪਿਆਰੇ ਸਹਿਜ ਸੁਭਾਏ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰਕੇ ਹਰ ਗੁਣ ਗਾਵਹਿ, ਉਹ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਨੇ, ਅਥਵਾ ਸਹਿਜ ਸੁਭਾਏ ਦਾ ਦੂਜਾ ਅਰਥ ਇਹ ਵੀ ਹੈ ਸ਼ਾਂਤ ਸੁਭਾਵ ਨੂੰ ਧਾਰਨ ਕਰਕੇ, ਉਹ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ, ਅਥਵਾ ਸਹਿਜ ਸ਼ਾਂਤੀ ਨਾਲ ਅਤੇ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਨਾਲ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ।
ਬਿਨ ਗੁਰ ਸਾਚੇ ਭਰਮ ਭੁਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਭਰਮ ਭੁਲਾਏ ਜਿਹੜੇ ਮਨਮੁਖ ਬੰਦੇ ਨੇ ਉਹਨਾਂ ਨੂੰ ਭਰਮ ਨੇ ਭੁਲਾ ਦਿੱਤਾ ਹੈ।
ਮਨਮੁਖ ਅੰਧੇ ਸਦਾ ਬਿਖ ਖਾਏ,
ਉਹ ਜਿਹੜੇ ਮਨਮੁਖ ਨੇ ਮਾਨਸਿਕ ਤੌਰ ਤੇ ਅੰਨੇ ਹਨ, ਇਸੇ ਲਈ ਸਦਾ ਬਿਖ ਖਾਏ, ਉਹ ਤੇ ਹਮੇਸ਼ਾ ਲਈ ਜ਼ਹਿਰ ਹੀ ਖਾਂਦੇ ਨੇ। ਜ਼ਹਿਰ ਤੋਂ ਮੁਰਾਦ ਹੈ ਜੋ ਗੁਰਮਤ ਦੇ ਪ੍ਰਤੀਕੂਲ ਚੀਜ਼ਾਂ ਨੇ, ਕੋਈ ਸ਼ਰਾਬ ਨੇ, ਨਸ਼ੇ ਨੇ, ਵਿਸ਼ੇ ਨੇ, ਉਹਨਾਂ ਦਾ ਸੇਵਨ ਕਰਦੇ ਰਹਿੰਦੇ ਨੇ, ਕਿਉਂਕਿ ਜਿੰਨੇ ਨਸ਼ੇ ਨੇ ਉਹ ਸਾਰੀਆਂ ਜ਼ਹਿਰਾਂ ਹੀ ਨੇ, ਸਾਡੀ ਸਿਹਤ ਲਈ ਹਾਨੀਕਾਰਕ ਨੇ। ਇਸੇ ਲਈ ਜਿਹੜੇ ਮਨਮੁੱਖ ਨੇ ਮਾਨਸਿਕ ਤੌਰ 'ਤੇ ਅੰਨੇ ਹਨ, ਉਹ ਹਮੇਸ਼ਾ ਲਈ ਜ਼ਹਿਰ ਖਾਂਦੇ ਨੇ, ਨਸ਼ਿਆਂ ਵਿਸ਼ਿਆਂ ਦਾ ਸੇਵਨ ਕਰਦੇ ਹਨ।
ਜਮ ਡੰਡ ਸਹੇ ਸਦਾ ਦੁੱਖ ਪਾਏ,
ਔਰ ਉਹ ਫਿਰ ਜਮਾਂ ਦਾ ਡੰਡਾ ਵੀ ਸਹਾਰਦੇ ਨੇ ਅਥਵਾ ਜਮਾਂ ਦਾ ਡੰਡ ਵੀ ਸਹਾਰਦੇ ਨੇ ਤੇ ਸਦਾ ਦੁੱਖ ਪਾਏ ਤੇ ਹਮੇਸ਼ਾ ਲਈ ਦੁੱਖ ਪ੍ਰਾਪਤ ਕਰਦੇ ਹਨ।
ਜਮੂਆ ਨਾ ਜੋ ਹੈ ਹਰ ਕੀ ਸਰਣਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਜਮ ਵੀ ਨਹੀਂ ਤਾੜ ਸਕਦਾ, ਉਹਨਾਂ ਵੱਲ ਕਹਿਰੀ ਨਿਗਾਹ ਦੇ ਨਾਲ ਨਹੀਂ ਵੇਖ ਸਕਦਾ।
ਹਉਮੈ ਮਾਰ ਸੱਚ ਲਿਵ ਲਾਏ,
ਕਿਉਂਕਿ ਉਹਨਾਂ ਨੇ ਹਉਮੈ ਨੂੰ ਮਾਰ ਕੇ ਤੇ ਸੱਚੇ ਵਾਹਿਗੁਰੂ ਦੇ ਨਾਲ ਆਪਣੀ ਲਿਵ ਸੁਰਤ ਲਾ ਲਈ ਹੈ।
ਸਦਾ ਰਹੇ ਹਰ ਨਾਮ ਲਿਵ ਲਾਏ,
ਤੇ ਉਹ ਮਹਾਂਪੁਰਖ ਜਾਂ ਤਾਂ ਵਾਹਿਗੁਰੂ ਵਿੱਚ ਜੁੜੇ ਰਹਿੰਦੇ ਨੇ ਤੇ ਜਦੋਂ ਉਹਨਾਂ ਦੀ ਸੁਰਤ ਉਥਾਨ ਹੁੰਦੀ ਹੈ ਤੇ ਫਿਰ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਰੱਖਦੇ ਨੇ, ਭਾਵ ਨਾਮ ਦੁਆਰਾ ਫਿਰ ਨਾਮੀ ਦੇ ਨਾਲ ਸੰਬੰਧ ਜੁੜਿਆ ਰਹਿੰਦਾ ਹੈ।
ਸਤਿਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਹਨ ਉਹ ਤਨ ਕਰਕੇ ਵੀ ਨਿਰਮਲ ਹੋ ਜਾਂਦੇ ਨੇ, ਮਨ ਕਰਕੇ ਵੀ ਪਵਿੱਤਰ ਹੋ ਜਾਂਦੇ ਨੇ, ਕਿਉਂਕਿ ਸਤਿਗੁਰੂ ਦੀ ਸੇਵਾ ਦੇ ਨਾਲ ਤਨ ਵੀ ਤੇ ਮਨ ਵੀ ਦੋਵੇਂ ਹੀ ਪਵਿੱਤਰ ਹੋ ਜਾਂਦੇ ਹਨ।
ਮਨ ਸਿਉ ਮਨ ਮਿਲਾਏ ਸਭ ਜਗ ਜੀਤਾ,
ਲੋ ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਗੁਰੂ ਦੇ ਮਨ ਦੇ ਨਾਲ ਮਿਲਾ ਕੇ ਸਭ ਜਗ ਜੀਤਾ, ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਅਥਵਾ ਮਨ ਸਿਉ ਮਨ ਮਿਲਾਏ, ਸਾਡੇ ਅੰਦਰ ਦੋ ਕਿਸਮ ਦਾ ਮਨ ਹੈ, ਇੱਕ ਚੇਤਨ ਮਨ ਹੈ, ਦੂਸਰਾ ਅਚੇਤਨ ਮਨ ਹੈ। ਚੇਤਨ ਮਨ ਉਹ ਹੈ ਜੋ ਸਾਨੂੰ ਚੰਗੇ ਪਾਸੇ ਪ੍ਰੇਰਦਾ ਹੈ ਤੇ ਅਚੇਤਨ ਮਨ ਦੇ ਵਿੱਚ ਪਾਪ ਤੇ ਵਿਕਾਰ ਲੁਕੇ ਹੋਏ ਨੇ, ਉਹ ਸਾਨੂੰ ਮਾੜੇ ਪਾਸੇ ਪ੍ਰੇਰਦੇ ਰਹਿੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨ ਸਿਉਂ ਮਨ ਮਿਲਾਏ, ਅਚੇਤਨ ਮਨ ਨੂੰ ਚੇਤਨ ਮਨ ਦੇ ਨਾਲ ਮਿਲਾ ਕੇ ਭਾਵ ਉਸਨੂੰ ਵੀ ਸ਼ੁੱਧ ਕਰਕੇ ਸਭ ਜਗ ਜੀਤਾ, ਉਹਨਾਂ ਗੁਰਮੁਖਾਂ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ।
ਇਨ ਵਿਦ ਕੁਸਲ ਤੇਰਾ ਮੇਰੇ ਮੀਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੰਡਤ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਐ ਮੇਰੇ ਮਿੱਤਰਾ, ਜੇ ਤੂੰ ਵੀ ਇਸ ਤਰ੍ਹਾਂ ਆਪਣੇ ਮਨ ਨੂੰ ਗੁਰੂ ਦੇ ਮਨ ਦੇ ਨਾਲ ਮਿਲਾ ਦੇਵੇਂ, ਇਸ ਢੰਗ ਦੇ ਨਾਲ ਤੇਰੇ ਜੀਵਨ ਦੇ ਵਿੱਚ ਵੀ ਕੁਸਲ ਸੁਖ ਪ੍ਰਗਟ ਹੋ ਸਕਦਾ ਹੈ।
ਸਤਿਗੁਰੂ ਸੇਵੇ ਸੋ ਫਲ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਫਿਰ ਉਹ ਇਹ ਫਲ ਪ੍ਰਾਪਤ ਕਰਦੇ ਹਨ।
ਹਿਰਦੈ ਨਾਮ ਵਿੱਚੋਂ ਆਪ ਗਵਾਏ,
ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਇਹ ਗੁਰੂ ਦੀ ਸੇਵਾ ਦਾ ਫਲ ਹੈ। ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਤੇ ਵਿੱਚੋਂ ਆਪ ਗਵਾਏ ਤੇ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦਿੰਦੇ ਹਨ।
ਅਨਹਦ ਬਾਣੀ ਸ਼ਬਦ ਵਜਾਏ,
ਤੇ ਫਿਰ ਉਹ ਗੁਰਮੁਖ ਪਿਆਰੇ ਅਨਹਦ ਬਾਣੀ ਦੁਆਰਾ ਆਪਣੇ ਅੰਦਰ ਸ਼ਬਦ ਵਜਾਏ, ਸ਼ਬਦਾਂ ਨੂੰ ਪ੍ਰਗਟ ਕਰ ਲੈਂਦੇ ਨੇ। ਅਨਹਦ ਬਾਣੀ ਸ਼ਬਦ ਵਜਾਏ ਭਾਵ ਉਹ ਲਗਾਤਾਰ ਸਤਿਗੁਰੂ ਦੀ ਬਾਣੀ ਪੜ੍ਹ ਕੇ ਤੇ ਆਪਣੇ ਅੰਦਰ ਆਪਣੀ ਸੁਰਤ ਦੇ ਅੰਦਰ ਅਨਹਦ ਵਾਜੇ ਵਜਾ ਲੈਂਦੇ ਨੇ। ਉਹ ਅਨਹਦ ਵਾਜੇ ਕਿਹੜੇ ਨੇ? ਜਿਸ ਬਾਣੀ ਦਾ ਉਹ ਜਾਪ ਕਰਦੇ ਨੇ, ਜਿਸ ਨਾਮ ਦਾ ਉਹ ਅਭਿਆਸ ਕਰਦੇ ਨੇ, ਫਿਰ ਸੁਰਤ ਦੇ ਅੰਦਰ ਵੀ ਉਹ ਨਾਮ ਬਾਣੀ ਦੇ ਅਜੱਪਾ ਜਾਪ ਦੇ ਪ੍ਰਵਾਹ ਚੱਲ ਪੈਂਦੇ ਨੇ। ਇਹੀ ਅਨਹਦ ਵਾਜੇ ਨੇ ਗੁਰਮਤ ਦੇ, ਅਨਹਦ ਬਾਣੀ ਸ਼ਬਦ ਵਜਾਏ, ਇਉਂ ਉਹ ਅਨਹਦ ਬਾਣੀ ਦੁਆਰਾ ਆਪਣੇ ਅੰਦਰ ਉਹ ਨਾਮ ਬਾਣੀ ਦੇ ਸ਼ਬਦ ਵਾਜੇ ਵਜਾਉਂਦੇ ਹਨ।
ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਭਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਪੰਡਤ ਲੋਗੋ, ਸਾਡੇ ਭਰਾਵੋ, ਸਤਿਗੁਰੂ ਤੋਂ ਕੌਣ ਕੌਣ ਨਹੀਂ ਸੀਧੋ ਦਾ ਅਰਥ ਹੈ ਮੁਕਤ ਹੋਏ, ਭਾਵ ਜਿਹੜਾ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਸਤਿਗੁਰੂ ਮਹਾਰਾਜ ਨੇ ਉਸ ਦੀ ਕਲਿਆਣ ਕਰ ਦਿੱਤੀ, ਤੇ ਚਾਹੇ ਕੋਈ ਚੋਰ ਸੀ ਚਾਹੇ ਡਾਕੂ ਸੀ। ਬਲਕਿ ਸਤਿਗੁਰੂ ਦੀ ਬਾਣੀ ਵਿੱਚ ਤਾਂ ਇਹ ਵੀ ਲਿਖਿਆ ਹੈ, ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਸਤਿਗੁਰੂ ਦੀ ਬਹੁਤ ਵੱਡੀ ਵਡਿਆਈ ਹੈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਭਈ ਸਤਿਗੁਰੂ ਤੋਂ ਕੌਣ ਕੌਣ ਨਹੀਂ ਮੁਕਤ ਹੋਇਆ? ਮੇਰੇ ਭਰਾਵਾ, ਜਿਹੜਾ ਵੀ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਹਰ ਇੱਕ ਦੀ ਕਲਿਆਣ ਹੋ ਗਈ ਹੈ।
ਭਗਤੀ ਸਿੱਧੇ ਦਰ ਸੋਭਾ ਪਾਏ,
ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਉਹ ਵਾਹਿਗੁਰੂ ਦੀ ਭਗਤੀ ਕਰਕੇ ਸਿੱਧੇ ਦਾ ਅਰਥ ਹੈ ਸਿੱਧ ਅਵਸਥਾ ਨੂੰ ਪ੍ਰਾਪਤ ਹੋ ਗਏ। ਸਿੱਧੇ ਦਾ ਅਰਥ ਹੈ ਮੁਕਤ ਹੋ ਜਾਣਾ। ਭਗਤੀ ਕਰਕੇ ਉਹ ਮੁਕਤ ਹੋ ਗਏ, ਦਰ ਸੋਭਾ ਪਾਈ। ਫਿਰ ਉਹਨਾਂ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਅਥਵਾ ਸੱਚਖੰਡ ਦਰਬਾਰ ਦੇ ਵਿੱਚ ਵੀ ਸੋਭਾ ਪ੍ਰਾਪਤ ਕਰ ਲਈ।
ਨਾਨਕ ਰਾਮ ਨਾਮ ਵਡਿਆਏ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਦਾ ਸਦਕਾ ਇਹ ਸਾਰੀ ਵਡਿਆਈ ਪ੍ਰਾਪਤ ਹੋਈ ਹੈ।
ਗੌੜੀ ਮਹੱਲਾ ਤੀਜਾ, ਤ੍ਰੈ ਗੁਣ ਵਖਾਣੈ ਪਰਮ ਨਾ ਜਾਏ।
ਲਓ ਹੁਣ ਇਸ ਇਹਨਾਂ ਪੰਡਤਾਂ ਨੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭਰਮ ਕਿਵੇਂ ਦੂਰ ਹੋ ਸਕਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਗੁਰਮੁਖ ਪ੍ਰਾਣੀ ਭਰਮ ਗਵਾਏ। ਜਦੋਂ ਇਹ ਪ੍ਰਾਣਾਧਾਰੀ ਜੀਵ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਅਤੇ ਗੁਰਮੁਖ ਬਣ ਜਾਵੇ, ਭਰਮ ਗਵਾਏ, ਫਿਰ ਇਹ ਭਰਮ ਨੂੰ ਗਵਾ ਸਕਦਾ। ਭਾਵ ਇਹ ਜੀਵ ਗੁਰੂ ਦੀ ਸ਼ਰਨ ਲੈ ਕੇ ਗੁਰਮਤਿ ਗਿਆਨ ਨੂੰ ਹਾਸਲ ਕਰਕੇ ਭਰਮ ਨੂੰ ਗਵਾ ਸਕਦਾ ਹੈ। ਸਹਿਜ ਤੁਨ ਉਪਜੈ ਹਰ ਲੈ ਬੁਲਾਏ, ਕਿਉਂ? ਗੁਰੂ ਦੀ ਕਿਰਪਾ ਦੁਆਰਾ ਸਹਿਜ ਤੁਨ ਉਪਜੈ, ਉਹਦੇ ਅੰਦਰ ਸਹਿਜ ਧੁਨੀ ਨਾਮ ਦੀ ਬਾਣੀ ਦੀ ਮਦਰ ਧੁਨੀ ਪ੍ਰਗਟ ਹੋ ਜਾਂਦੀ ਹੈ ਅਤੇ ਹਰ ਲੈ ਬੁਲਾਏ ਫਿਰ ਉਹ ਹਮੇਸ਼ਾ ਲਈ ਉਸ ਪਰਮਾਤਮਾ ਦੇ ਵਿੱਚ ਆਪਣੀ ਲਿਵ ਲਾਈ ਰੱਖਦਾ ਹੈ, ਆਪਣੀ ਚਿੱਤ ਬਿਰਤੀ ਨੂੰ ਅੱਠੇ ਪੈਰ ਵਾਹਿਗੁਰੂ ਦੇ ਨਾਲ ਜੋੜੀ ਰੱਖਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਤ੍ਰੈ ਗੁਣ ਵਖਾਣੈ ਭਰਮ ਨਾ ਜਾਏ।
ਲੋ ਜਿਹੜਾ ਭਾਈ ਪੰਡਤ ਹੋ ਕੇ ਤ੍ਰੈ ਗੁਣ ਵਖਾਣੈ, ਜਿਹੜੇ ਤਿੰਨੇ ਗੁਣਾਂ ਦਾ ਹੀ ਵਖਿਆਨ ਕਰਦਾ ਰਹਿੰਦਾ ਹੈ, ਭਾਵ ਜਿਹੜੇ ਵੇਦ ਦੇ ਤਿੰਨ ਕੰਡ ਨੇ ਕਰਮ ਉਪਾਸ਼ਨਾ ਗਿਆਨ, ਕਰਮ ਤਮੋ ਗੁਣ ਵਿੱਚ ਆਉਂਦੇ ਨੇ, ਉਪਾਸ਼ਨਾ ਰਜੋ ਗੁਣ ਵਿੱਚ ਆਉਂਦੀ ਹੈ ਅਤੇ ਗਿਆਨ ਸਤੋ ਗੁਣ ਵਿੱਚ ਆਉਂਦਾ। ਅਤੇ ਜਿਹੜਾ ਵੇਦਾਂ ਦਾ ਪਾਠ ਹੈ, ਹਜ਼ੂਰ ਕਹਿੰਦੇ ਨੇ ਤਿੰਨ ਗੁਣਾਂ ਦੇ ਵਿੱਚ ਤਿੰਨਾਂ ਗੁਣਾਂ ਦੇ ਬਾਰੇ ਹੀ ਬਿਆਨ ਕਰ ਰਿਹਾ ਹੈ। ਤ੍ਰੈ ਗੁਣ ਵਿਖਾਣਾ, ਇੱਥੋਂ ਭਾਵ ਇਹ ਲੈਣਾ ਹੈ ਵੀ ਜਿਹੜੇ ਵੇਦਾਂ ਦੇ ਤਿੰਨ ਕਾਂਡਾਂ ਨੂੰ ਉਚਾਰਨ ਕਰਦਾ ਹੈ, ਕਰਮ ਉਪਾਸ਼ਨਾ ਗਿਆਨ ਦਾ ਵਿਖਿਆਨ ਕਰਦਾ ਹੈ, ਭਰਮ ਨਾ ਜਾਏ, ਉਹਦਾ ਕਦੇ ਭਰਮ ਨਹੀਂ ਦੂਰ ਹੋ ਸਕਦਾ।
ਬੰਧਨ ਨਾ ਟੁੱਟ ਹੈ ਮੁਕਤ ਨਾ ਪਾਏ,
ਭਾਵ ਗੁਰੂ ਤੋਂ ਬਿਨਾਂ ਚਾਹੇ ਜਿੰਨੇ ਮਰਜ਼ੀ ਵੇਦ ਸ਼ਾਸਤਰ ਪੜ੍ਹ ਲਓ, ਬੰਧਨ ਨਾ ਟੁੱਟ ਹੈ, ਕਦੇ ਤੁਹਾਡੇ ਕਰਤਾ ਭੋਗਤਾ ਦੇ ਹਉਮੈ ਹੰਕਾਰ ਦੇ ਮੋਹ ਮਾਇਆ ਦੇ ਬੰਧਨ ਨਹੀਂ ਟੁੱਟ ਸਕਦੇ ਤੇ ਮੁਕਤ ਨਾ ਪਾਏ, ਨਾ ਹੀ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਹੋ।
ਮੁਕਤ ਦਾਤਾ ਸਤਿਗੁਰ ਜੁਗ ਮਾਹੇ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੰਡਤ ਲੋਗੋ, ਅਸਲੀ ਮੁਕਤੀ ਦੇਣ ਵਾਲਾ ਦਾਤਾ ਇਸ ਕਲਯੁਗ ਦੇ ਵਿੱਚ ਸਤਿਗੁਰੂ ਹੈ, ਇਸ ਲਈ ਤੁਸੀਂ ਵੀ ਸਤਿਗੁਰੂ ਦੀ ਸ਼ਰਨ ਵਿੱਚ ਆਓ। ਵੇਦਾਂ ਨੂੰ ਪੜ੍ਹ ਕੇ ਮੁਕਤੀ ਨਹੀਂ, ਮੁਕਤੀ ਤਾਂ ਸਤਿਗੁਰੂ ਦੁਆਰਾ ਨਾਮ ਜਪ ਕੇ ਹੀ ਪ੍ਰਾਪਤ ਹੋਣੀ ਹੈ।
ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਪ੍ਰਾਣੀ ਭਰਮ ਗਵਾਏ, ਹੇ ਪ੍ਰਾਣਾਧਾਰੀ ਜੀਵ, ਤੂੰ ਗੁਰੂ ਦੀ ਸ਼ਰਨ ਲੈ ਅਤੇ ਗੁਰੂ ਦੁਆਰਾ ਆਪਣੇ ਭਰਮ ਨੂੰ ਗਵਾ ਲੈ, ਸਹਿਜ ਧੁਨ ਉਪਜੈ, ਫਿਰ ਤੇਰੇ ਅੰਦਰ ਨਾਮ ਦੀ ਮਦਰ ਧੁਨੀ ਪ੍ਰਗਟ ਹੋਵੇਗੀ ਤੇ ਹਰ ਲਿਵ ਲਾਏ ਤੇ ਤੇਰੀ ਲਿਵ ਉਸ ਵਾਹਿਗੁਰੂ ਦੇ ਨਾਲ ਜੁੜ ਜਾਵੇਗੀ।
ਤ੍ਰੈ ਗੁਣ ਕਾਲੇ ਕੀ ਸਿਰ ਕਾਰਾ।
ਲਓ ਹੁਣ ਰਹਾਉ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਭਾਈ ਜਿਹੜੇ ਤਿੰਨ ਗੁਣਾਂ ਦੇ ਵਿੱਚ ਵਰਤ ਰਹੇ ਹਨ, ਵੀ ਉਹਨਾਂ ਦੇ ਸਿਰ ਉੱਤੇ ਕਾਲ ਦੀ ਸਰਕਾਰ ਹੈ, ਕਾਲ ਦੀ ਹਕੂਮਤ ਹੈ, ਭਾਵ ਜਿਹੜੇ ਤਿਰਗੁਣੀ ਜੀਵ ਨੇ ਕਰਮ ਉਪਾਸ਼ਨਾ ਗਿਆਨ ਤੱਕ ਸੀਮਤ ਰਹਿਣ ਵਾਲੇ ਨੇ, ਵੇਦਾਂ ਨੂੰ ਪੜ੍ਹਨ ਵਾਲੇ ਨੇ, ਉਹਨਾਂ 'ਤੇ ਕਾਲ ਦਾ ਹੀ ਡੰਕਾ ਵੱਜਦਾ ਹੈ, ਕਾਲ ਦੀ ਹੀ ਉਹਨਾਂ 'ਤੇ ਹਕੂਮਤ ਹੁੰਦੀ ਹੈ।
ਨਾਮ ਨਾ ਚਿੱਤ ਹੈ ਉਪਾਵਣ ਹਾਰਾ,
ਕਿਉਂਕਿ ਜੋ ਸਭ ਨੂੰ ਪੈਦਾ ਕਰਨ ਵਾਲਾ ਪਰਮ ਪਿਤਾ ਸਿਰਜਣਹਾਰ ਅਕਾਲ ਪੁਰਖ ਹੈ, ਉਹ ਉਸਦੇ ਨਾਮ ਨੂੰ ਤਾਂ ਚੇਤੇ ਨਹੀਂ ਕਰਦੇ ਅਤੇ ਤਿੰਨ ਗੁਣਾਂ ਦੇ ਵਿੱਚ ਹੀ ਹਮੇਸ਼ਾ ਲਈ ਵਰਤਦੇ ਰਹਿੰਦੇ ਨੇ। ਵੇਦਾਂ ਨੂੰ ਪੜ੍ਹਨਾ ਤਿੰਨ ਗੁਣਾਂ ਦੇ ਵਿੱਚ ਵਿਚਰਨਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਤਿੰਨ ਗੁਣਾਂ ਦੇ ਵਿੱਚ ਵਰਤਦੇ ਨੇ ਉਹਨਾਂ ਦੇ ਸਿਰ ਉੱਤੇ ਕਾਲ ਦੀ ਹੀ ਕਾਰ ਹੁੰਦੀ ਹੈ, ਭਾਵ ਉਹਨਾਂ 'ਤੇ ਕਾਲ ਦਾ ਹੀ ਹੁਕਮ ਚੱਲਦਾ ਹੈ, ਕਿਉਂਕਿ ਉਹ ਸਭ ਨੂੰ ਪੈਦਾ ਕਰਨ ਵਾਲੇ ਅਕਾਲ ਪੁਰਖ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
ਮਰ ਜੰਮਹਿ ਫਿਰ ਵਾਰੋ ਵਾਰਾ,
ਇਸੇ ਲਈ ਉਹ ਫਿਰ ਦਾ ਅਰਥ ਹੈ ਫਿਰ ਦੁਬਾਰਾ, ਵਾਰੋ ਵਾਰਾ ਮੁੜ ਮੁੜ ਕੇ ਜੰਮਦੇ ਮਰਦੇ ਹੀ ਰਹਿੰਦੇ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਿਉਂਕਿ ਮੁਕਤੀ ਤਾਂ ਨਾਮ ਨੇ ਕਰਨੀ ਹੈ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਕੇਵਲ ਗਿਆਨ ਨੇ ਮੁਕਤੀ ਨਹੀਂ ਕਰਨੀ, ਮੁਕਤੀ ਨਾਮ ਨੇ ਕਰਨੀ ਹੈ।
ਅੰਧੇ ਗੁਰੂ ਤੇ ਭਰਮ ਨਾ ਜਾਈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਅੰਨਾ ਗੁਰੂ ਹੈ, ਜਿਹੜਾ ਪੰਡਿਤ ਹੈ, ਉਹ ਅੰਨਾ ਗੁਰੂ ਹੈ। ਅੰਨਾ ਗੁਰੂ ਪੰਡਿਤ ਨੂੰ ਕਿਉਂ ਆਖਿਆ ਹੈ? ਉਹਨੇ ਕੇਵਲ ਵੇਦਾਂ ਸ਼ਸਤਰਾਂ ਨੂੰ ਪੜ੍ਹਿਆ ਜ਼ਰੂਰ ਹੈ, ਪਰ ਉਸਨੇ ਆਪਣੀਆਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਕਦੀ ਵੇਖਿਆ ਨਹੀਂ ਹੈ। ਉਹਦੇ ਅੰਦਰ ਤੇ ਅਗਿਆਨ ਤੇ ਪਰਮ ਮੋਹ ਉਸੇ ਤਰ੍ਹਾਂ ਨੇ ਜਿਵੇਂ ਆਮ ਲੋਕਾਂ ਦੇ ਮਨ ਵਿੱਚ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਅੰਧੇ ਗੁਰੂ ਤੇ, ਜਿਸਨੇ ਆਪ ਕਮਾਈ ਕਰਕੇ ਵਾਹਿਗੁਰੂ ਦੇ ਦਰਸ਼ਨ ਦੀਦਾਰ ਨਹੀਂ ਕੀਤੇ। ਕੇਵਲ ਪੰਡਿਤ ਗੁਰੂ ਅੰਨਾ ਹੈ, ਅੰਧੇ ਗੁਰੂ ਤੇ, ਉਸ ਅੰਨੇ ਗੁਰੂ ਤੋਂ ਕਦੇ ਵੀ ਭਰਮ ਨਹੀਂ ਨਿਵਰਤ ਹੋ ਸਕਦਾ।
ਮੂਲ ਛੋੜ ਲਾਗੇ ਦੂਜੇ ਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਅੰਨੇ ਗੁਰੂ ਨੇ, ਉਹ ਤੇ ਮੂਲ ਪਰਮਾਤਮਾ ਨੂੰ ਛੱਡ ਕੇ ਲਾਗੇ ਦੂਜਾ ਭਾਈ ਜਿਹੜਾ ਹੋਰ ਦੁਆਤ ਭਾਵ ਹੈ, ਕਰਮ ਕਾਂਡ ਹੈ, ਔਰ ਹੋਰ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਹੈ, ਇਹਦੇ ਵਿੱਚ ਹੀ ਲੱਗੇ ਹੋਏ ਹਨ।
ਬਿਖ ਕਾ ਮਤਾ ਬਿਖ ਮਾਹੇ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਪੰਡਿਤ ਗੁਰੂ ਹੈ, ਬਿਖ ਕਾ ਮਾਤਾ, ਉਹ ਤੇ ਮਾਇਆ ਰੂਪੀ ਜ਼ਹਿਰ ਦਾ, ਮਾਤਾ ਦਾ ਅਰਥ ਹੈ ਮਸਤਾਇਆ ਹੋਇਆ ਹੈ, ਉਹ ਮਾਇਆ ਦੀ ਜ਼ਹਿਰ ਦਾ ਪਾਗਲ ਕੀਤਾ ਹੋਇਆ ਹੈ। ਬਿਖ ਮਾਹੇ ਸਮਾਈ, ਉਹ ਤੇ ਅੱਗੇ ਜਾ ਕੇ ਵੀ ਵਿਸ਼ਿਆਂ ਦੇ ਵਿਸ਼ਟੇ ਵਿੱਚ ਅਥਵਾ ਨਰਕਾਂ ਦੀ ਜ਼ਹਿਰ ਦੇ ਵਿੱਚ ਜਾ ਕੇ ਸਮਾਉਂਦਾ ਹੈ।
ਮਾਇਆ ਕਰ ਮੂਲ ਜੰਤਰ ਭਰਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਨੂੰ, ਜੋ ਸ੍ਰਿਸ਼ਟੀ ਦਾ ਮੂਲ ਕਾਰਨ ਮਾਇਆ ਹੈ, ਇਹਨੂੰ ਰਚ ਕੇ ਤੇ ਜੰਤਰ ਭਰਮਾਏ। ਸਾਰੇ ਜੀਵ ਇਸ ਮਾਇਆ ਦੇ ਹੀ ਚੱਕਰ ਦੇ ਆਲੇ ਦੁਆਲੇ ਭਰਮਾਏ ਹਨ। ਜਿੰਨੇ ਸੰਸਾਰ ਦੇ ਵਿੱਚ ਜੀਵ ਨੇ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕ ਆਈ। ਜਿੰਨੇ ਜੀਵ ਨੇ, ਸਾਰੇ ਹੀ ਮਾਇਆ ਨੇ ਭਰਮਾਏ ਹੋਏ ਨੇ, ਭਾਵ ਮਾਇਆ ਨੇ ਸਾਰਿਆਂ ਦੇ ਦਿਮਾਗ ਨੂੰ ਘੁਮਾਇਆ ਹੋਇਆ ਹੈ। ਹਰ ਇੱਕ ਦੇ ਦਿਮਾਗ ਦੇ ਵਿੱਚ ਅੱਠੇ ਪੈਰ ਮਾਇਆ ਦੇ ਹੀ ਸੰਸਕਾਰ ਚੱਲਦੇ ਨੇ। ਇਸੇ ਲਈ ਹਜ਼ੂਰ ਕਹਿੰਦੇ, ਮਾਇਆ ਕਰ ਮੂਲ ਜੰਤਰ ਭਰਮਾਏ। ਇਸ ਮਾਇਆ ਨੂੰ ਸ੍ਰਿਸ਼ਟੀ ਦਾ ਮੂਲ ਬਣਾ ਕੇ, ਕਿਉਂਕਿ ਸਭ ਤੋਂ ਪਹਿਲਾਂ ਵਾਹਿਗੁਰੂ ਨੇ ਮਾਇਆ ਨੂੰ ਹੀ ਪੈਦਾ ਕੀਤਾ, ਉਸ ਮਾਇਆ ਤੋਂ ਅੱਗੇ ਇਹ ਸ੍ਰਿਸ਼ਟੀ ਪੈਦਾ ਹੋਈ ਹੈ। ਇਹ ਸ੍ਰਿਸ਼ਟੀ ਦਾ ਮੂਲ ਕਾਰਨ ਮਾਇਆ ਹੀ ਹੈ, ਮਾਇਆ ਕਰ ਮੂਲ। ਇਹ ਜਿਹੜੀ ਮਾਇਆ ਦੇ ਮੂਲ ਨੂੰ ਸਾਜ ਕੇ ਅਤੇ ਫਿਰ ਸਾਰੇ ਜੀਵਾਂ ਨੂੰ ਇਸ ਮਾਇਆ ਦੇ ਹੀ ਭਰਮ ਦੇ ਵਿੱਚ, ਮਾਇਆ ਦੇ ਹੀ ਚੱਕਰ ਵਿੱਚ ਪਾ ਦਿੱਤਾ ਹੈ। ਅਤੇ ਕੁਛ ਵਿਦਵਾਨਾਂ ਨੇ ਇਹਦਾ ਅਰਥ ਹੋਰ ਢੰਗ ਤਰੀਕਿਆਂ ਨਾਲ ਵੀ ਕੀਤਾ ਹੈ। ਮਾਇਆ ਕਰ ਮੂਲ ਜੰਤਰ ਭਰਮਾਏ, ਇਹ ਮੂਲ ਜੰਤਰ ਦਾ ਅਰਥ ਕੀਤਾ ਹੈ ਪੰਘੂੜਾ ਜਾਂ ਚੰਡੋਲ। ਜਿਵੇਂ ਉਹ ਪੰਘੂੜਾ ਇੱਕ ਉਹ ਧੁਰੇ ਦੇ ਆਲੇ ਦੁਆਲੇ ਹਮੇਸ਼ਾ ਲਈ ਘੁੰਮਦਾ ਹੈ, ਅਤੇ ਚੰਡੋਲ ਵੀ ਇੱਕ ਧੁਰੇ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ, ਇਸੇ ਤਰ੍ਹਾਂ ਮਾਇਆ ਕਰ ਮੂਲ ਜੰਤਰ, ਇਹ ਮਾਇਆ ਦਾ ਮੂਲ ਜੰਤਰ ਪੰਘੂੜਾ ਬਣਾ ਕੇ ਅਤੇ ਵਾਹਿਗੁਰੂ ਨੇ ਇਹਦੇ ਉੱਤੇ ਸਾਰੇ ਜੀਵਾਂ ਨੂੰ ਬਿਠਾ ਕੇ ਭਰਮਾਏ ਅਤੇ ਉਹਨਾਂ ਨੂੰ ਪਵਾਟਣੀਆਂ ਦਿੱਤੀਆਂ ਨੇ, ਚੱਕਰ ਦੁਆਏ ਨੇ। ਕਿਉਂਕਿ ਜਿਹੜਾ ਵੀ ਚੰਡੋਲ 'ਤੇ ਬੈਠ ਜਾਂਦਾ ਹੈ ਨਾ, ਅਤੇ ਫਿਰ ਉਹਨੂੰ ਉਹ ਚੰਡੋਲ ਘੁਮਾਉਂਦੀ ਹੈ, ਕਈ ਵਾਰੀ ਚੱਕਰ ਵੀ ਆਉਂਦੇ ਨੇ, ਦਿਲ 'ਚ ਘਬਰਾਹਟ ਵੀ ਪੈਦਾ ਹੋਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਇਹ ਮਾਇਆ ਦਾ ਜਿਹੜਾ ਮੂਲ ਯੰਤਰ ਹੈ, ਇਹ ਮਾਇਆ ਦਾ ਪੰਘੂੜਾ ਹੈ, ਇਹਨੂੰ ਰਚ ਕੇ ਅਤੇ ਸਾਰੇ ਜੀਵਾਂ ਨੂੰ ਇਹਦੇ ਉੱਤੇ ਬਿਠਾ ਕੇ ਵਾਹਿਗੁਰੂ ਨੇ ਭਰਮਾਇਆ ਹੈ। ਭਾਵ 84 ਲੱਖ ਜੂਨਾਂ ਦੇ ਵਿੱਚ ਮਾਇਆ ਦੇ ਕਾਰਨ ਜੀਵ ਭਰਮਦੇ ਹਨ।
ਹਰ ਜੀਉ ਵਿਸਰਿਆ ਦੂਜੇ ਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੂਜੇ ਪਾਸੇ ਭਾਏ ਦਾ ਅਰਥ ਹੈ ਪ੍ਰੇਮ ਕਰਨ ਕਰਕੇ ਇਹਨਾਂ ਜੀਵਾਂ ਨੂੰ ਹਰ ਜੀਉ ਵਿਸਰਿਆ, ਅਤੇ ਵਾਹਿਗੁਰੂ ਪਰਮੇਸ਼ਰ ਜੀ ਭੁੱਲ ਗਿਆ ਹੈ, ਕਿਉਂਕਿ ਉਹ ਮਾਇਆ ਦੀ ਚੰਡੋਲ 'ਤੇ ਝੂਟੇ ਲੈਂਦੇ ਰਹਿੰਦੇ ਨੇ, ਮਾਇਆ ਦੀਆਂ ਪੀਂਘਾਂ ਝੂਟਦੇ ਰਹਿੰਦੇ ਨੇ, ਅਤੇ ਵਾਹਿਗੁਰੂ ਉਹਨਾਂ ਨੂੰ ਭੁੱਲ ਜਾਂਦਾ ਹੈ, ਕਿਉਂਕਿ ਉਹਨਾਂ ਦਾ ਪ੍ਰੇਮ ਹੀ ਦੂਜੇ ਪਾਸੇ ਮਾਇਆ ਦੇ ਨਾਲ ਲੱਗਿਆ ਹੋਇਆ ਹੈ।
ਜਿਸ ਨਦਰ ਕਰੇ ਸੋ ਪਰਮਗਤ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਸੋ ਪਰਮਗਤ ਪਾਇਓ, ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ।
ਅੰਤਰ ਸਾਚ ਬਾਹਰ ਸਾਚ ਵਰਤਾਏ।
ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਗੁਰਮੁਖਾਂ ਦੇ ਅੰਦਰ ਸੱਚ ਵਸ ਜਾਂਦਾ ਹੈ ਅਤੇ ਫਿਰ ਉਹ ਬਾਹਰੋਂ ਵੀ ਸੱਚ ਨੂੰ ਹੀ ਵਰਤਾਉਂਦੇ ਨੇ। ਇਹਦਾ ਮਤਲਬ ਇਹ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਸੱਚਾ ਨਾਮ ਵਸ ਜਾਂਦਾ ਹੈ ਤੇ ਫਿਰ ਉਹੀ ਨਾਮ ਦੇ ਭੰਡਾਰੇ ਉਹ ਬਾਹਰ ਲੋਕਾਂ ਨੂੰ ਵਰਤਾਉਂਦੇ ਨੇ, ਭਾਵ ਆਪ ਵੀ ਉਹ ਨਾਮ ਜਪਦੇ ਹਨ ਤੇ ਦੂਸਰਿਆਂ ਨੂੰ ਵੀ ਸੱਚਾ ਨਾਮ ਜਪਾਉਂਦੇ ਹਨ।
ਸੱਚ ਨਾ ਛਪੈ ਜੇ ਕੋ ਰੱਖੈ ਛਪਾਏ।
ਹਜ਼ੂਰ ਕਹਿੰਦੇ ਨੇ ਸੱਚ ਕਦੀ ਲੁਕ ਨਹੀਂ ਸਕਦਾ ਜੇ ਕੋ ਰੱਖੈ ਛਪਾਏ, ਜੇ ਕੋਈ ਉਸ ਨੂੰ ਛਪਾ ਕੇ ਵੀ ਰੱਖਣਾ ਚਾਹੇ ਸੱਚ ਕਦੇ ਲੁਕ ਨਹੀਂ ਸਕਦਾ। ਆ ਜਿਵੇਂ ਕਈ ਵਾਰੀ ਬੱਦਲਾਂ ਦੇ ਕਾਰਨ ਸੂਰਜ ਛਿਪ ਜਾਂਦਾ ਹੈ ਪਰ ਉਹ ਹਮੇਸ਼ਾ ਤਾਂ ਨਹੀਂ ਛਿਪਿਆ ਰਹਿੰਦਾ, ਵਕਤੀ ਤੌਰ 'ਤੇ ਬੱਦਲ ਸੂਰਜ ਨੂੰ ਢੱਕ ਸਕਦੇ ਨੇ ਪਰ ਸਮਾਂ ਆਉਣ ਤੋਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਅਤੇ ਸੂਰਜ ਫਿਰ ਚਮਕ ਪੈਂਦਾ ਹੈ। ਇਸੇ ਤਰ੍ਹਾਂ ਜੋ ਸੱਚ ਨਾ ਛਪੈ, ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸੱਚ ਕਦੇ ਲੁਕਦਾ ਨਹੀਂ ਹੈ, ਚਾਹੇ ਜਿੰਨਾ ਮਰਜ਼ੀ ਕੁਛ ਛਪਾ ਕੇ ਰੱਖੇ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜਦੋਂ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਉਹ ਉਹਨੂੰ ਭਾਵੇਂ ਅਜਰ ਨੂੰ ਜਰ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਤੇ ਪਰ ਫਿਰ ਵੀ ਸੱਚ ਨੂੰ ਕੁਛ ਪਾ ਕੇ ਵੀ ਰੱਖੇ ਤਾਂ ਵੀ ਛਪ ਨਹੀਂ ਸਕਦਾ। ਸਤਿਗੁਰੂ ਨੇ ਇੱਕ ਥਾਂ 'ਤੇ ਬੜਾ ਸੁੰਦਰ ਬਚਨ ਲਿਖਿਆ ਹੈ, ਰਤਨ ਲੁਕਾਇਆ ਲੁਕਾ ਨਾਹੀਂ ਜੋ ਕੋ ਜੇ ਕੋ ਰੱਖਿਆ ਲੁਕਾਈ। ਜਿਹੜਾ ਰਤਨ ਹੈ ਉਹ ਐਸਾ ਇੱਕ ਚਮਕਦਾਰ ਹੀਰਾ ਹੁੰਦਾ ਜੇ ਉਸਨੂੰ ਕੋਈ ਹਨੇਰੇ ਵਿੱਚ ਲੁਕਾ ਕੇ ਵੀ ਰੱਖੇ ਤਾਂ ਉਹ ਲੁਕਿਆ ਨਹੀਂ ਰਹਿ ਸਕਦਾ। ਰਤਨ ਆਪਣੀ ਚਮਕ ਨਾਲ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ। ਦੀਵੇ ਨੂੰ ਕੋਈ ਕਿਵੇਂ ਹਨੇਰੇ ਵਿੱਚ ਲੁਕਾ ਕੇ ਰੱਖ ਸਕਦਾ, ਰਤਨ ਨੂੰ ਕਿਵੇਂ ਕੋਈ ਹਨੇਰੇ ਵਿੱਚ ਲੁਕਾ ਕੇ ਰੱਖ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਸੱਚੇ ਨਾਮ ਦਾ ਰਤਨ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਜੇ ਛਪਾਉਣ ਦੀ ਕੋਸ਼ਿਸ਼ ਵੀ ਕਰਨ ਤਾਂ ਵੀ ਉਹ ਛਪਾ ਕੇ ਨਹੀਂ ਰੱਖ ਸਕਦੇ।
ਗਿਆਨੀ ਬੂਝੈ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗਿਆਨੀ ਗਿਆਨਵਾਨ ਪੁਰਸ਼ ਨੇ ਉਹ ਸੁੱਤੇ ਸਿੱਧ ਹੀ ਇਸ ਗੱਲ ਨੂੰ ਸਮਝ ਲੈਂਦੇ ਨੇ ਵੀ ਜਿਨ੍ਹਾਂ ਦੇ ਅੰਦਰ ਸੱਚ ਹੈ, ਜਿਨ੍ਹਾਂ ਦੀ ਰਸਨਾ 'ਤੇ ਸੱਚ ਹੈ, ਜਿਹੜੇ ਆਪ ਵੀ ਨਾਮ ਜਪਦੇ ਨੇ ਦੂਸਰਿਆਂ ਨੂੰ ਵੀ ਜਪਾਉਂਦੇ ਨੇ ਅਤੇ ਫਿਰ ਉਹਨਾਂ ਦੇ ਅੰਦਰ ਸੱਚ ਹਮੇਸ਼ਾ ਲਈ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਚਾਹੇ ਜਿੰਨਾ ਮਰਜ਼ੀ ਸੱਚ ਨੂੰ ਲੁਕਾ ਕੇ ਰੱਖਣ ਪਰ ਉਹ ਲੁਕ ਨਹੀਂ ਸਕਦਾ। ਇਸ ਗੱਲ ਨੂੰ ਗਿਆਨਵਾਨ ਪੁਰਸ਼ ਸੁਤੇ ਸਿੱਧ ਹੀ ਸਮਝਦੇ ਹਨ।
ਗੁਰਮੁਖ ਸਾਚ ਰਹਿਆ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਤੇ ਹਮੇਸ਼ਾ ਲਈ ਸੱਚ ਦੇ ਵਿੱਚ ਹੀ ਭਾਵ ਸੱਚੇ ਨਾਮ ਦੇ ਵਿੱਚ ਤੇ ਉਹ ਵਾਹਿਗੁਰੂ ਦੇ ਸੱਚੇ ਸਰੂਪ ਦੇ ਵਿੱਚ ਲਿਵ ਲਾਈ ਰੱਖਦਾ ਹੈ।
ਹਮੈ ਮਾਇਆ ਸ਼ਬਦ ਜਲਾਏ।
ਫਿਰ ਉਹ ਸ਼ਬਦ ਦਾ ਅਭਿਆਸ ਕਰਕੇ ਹਮੈ ਨੂੰ ਵੀ ਤੇ ਮਾਇਆ ਨੂੰ ਵੀ, ਮੈਂ ਮੇਰੀ ਨੂੰ ਵੀ ਤੇ ਮਾਇਆ ਦੇ ਮੋਹ ਨੂੰ ਵੀ ਸਾੜ ਦਿੰਦਾ ਹੈ।
ਮੇਰਾ ਪ੍ਰਭ ਸਾਚਾ ਮੇਲ ਮਿਲਾਏ।
ਫਿਰ ਉਹ ਮੇਰਾ ਸੱਚਾ ਵਾਹਿਗੁਰੂ ਉਸ ਗੁਰਮੁਖ ਨੂੰ ਆਪਣੇ ਮੇਲ ਵਿੱਚ ਵੀ ਮਿਲਾ ਲੈਂਦਾ, ਭਾਵ ਜਿਸਨੇ ਸ਼ਬਦ ਦਾ ਅਭਿਆਸ ਕਰਕੇ ਹਉਮੈ ਤੇ ਮਾਇਆ ਦੇ ਮੋਹ ਨੂੰ ਸਾੜ ਦਿੱਤਾ ਹੈ ਤੇ ਫਿਰ ਐਸੇ ਗੁਰਮੁਖ ਪਿਆਰੇ ਨੂੰ ਮੇਰਾ ਸੱਚਾ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ।
ਸਤਿਗੁਰ ਦਾਤਾ ਸ਼ਬਦ ਸੁਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਨਾਮ ਦਾ ਦਾਤਾ ਹੈ, ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਸ਼ਬਦ ਸੁਣਾਏ, ਉਹ ਉਸ ਨੂੰ ਦੀਖਿਆ ਮੰਤਰ ਗੁਰ ਉਪਦੇਸ਼ ਸਰਵਣ ਕਰਾਉਂਦਾ ਹੈ।
ਧਾਵਤ ਰੱਖੈ ਠਾਕ ਰਹਾਏ।
ਜਿਹੜਾ ਗੁਰੂ ਤੋਂ ਉਪਦੇਸ਼ ਲੈ ਕੇ ਫਿਰ ਉਸ ਦੀ ਕਮਾਈ ਕਰਦਾ ਹੈ, ਧਾਵਤ ਰੱਖੈ, ਉਹ ਇਸ ਭਾਈ ਦੇ ਮਨ ਨੂੰ ਵੀ ਰੋਕ ਕੇ ਰੱਖਦਾ ਹੈ ਤੇ ਠਾਕ ਰਹਾਏ ਤੇ ਨਾਲ ਜਿਹੜੀਆਂ ਇੰਦਰੀਆਂ ਨੇ ਬਾਹਰ ਨੂੰ ਜਾਂਦੀਆਂ ਨੇ, ਵਿਸ਼ਿਆਂ ਵੱਲ ਦੌੜਦੀਆਂ ਨੇ, ਇਹਨਾਂ ਨੂੰ ਵੀ ਰੋਕ ਲੈਂਦਾ। ਇਹਦਾ ਮਤਲਬ ਇਹ ਹੈ ਨਾਮ ਬਾਣੀ ਦਾ ਅਭਿਆਸ ਕਰਨ ਦੇ ਨਾਲ ਮਨ ਵੀ ਕੰਟਰੋਲ ਵਿੱਚ ਆ ਜਾਂਦਾ ਹੈ ਤੇ ਇੰਦਰੀਆ ਵੀ ਵਸ ਵਿੱਚ ਹੋ ਜਾਂਦੇ ਨੇ, ਕਿਉਂਕਿ ਜਿਹੜੇ ਸਮਦਮ ਸਾਧਨ ਨੇ, ਸਮ ਦਾ ਅਰਥ ਹੁੰਦਾ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਤੇ ਦਮ ਦਾ ਅਰਥ ਹੁੰਦਾ ਇੰਦਰੀਆਂ ਦਾ ਦਮਨ ਕਰਨਾ। ਜਿਹੜੇ ਗੁਰਮੁਖ ਪਿਆਰੇ ਸ਼ਬਦ ਦਾ ਅਭਿਆਸ ਕਰਦੇ ਨੇ ਤੇ ਆਪਣੇ ਆਪ ਹੀ ਸਮਦਮ ਸਾਧਨ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਤਾਵਤ ਰੱਖਿਆ ਉਹ ਭੱਜਦੇ ਮਨ ਨੂੰ ਵੀ ਰੋਕ ਲੈਂਦੇ ਨੇ ਤੇ ਠਾਕ ਰਹਾਏ ਵਿਸ਼ਿਆਂ ਵੱਲ ਦੌੜਦੇ ਇੰਦਰੀਆਂ ਨੂੰ ਵੀ ਉਹ ਰੋਕ ਲੈਂਦੇ ਹਨ।
ਪੂਰੇ ਗੁਰ ਤੇ ਸੋਝੀ ਪਾਏ।
ਤੇ ਫਿਰ ਉਹ ਗੁਰਮੁਖ ਪਿਆਰੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਹ ਆਤਮਾ ਦੀ ਸੋਝੀ ਨੂੰ ਪ੍ਰਾਪਤ ਕਰ ਲੈਂਦੇ ਹਨ।
ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਆਪ ਹੀ ਕਰਤਾ ਪੁਰਖ ਹੈ ਜਿਸਨੇ ਸਾਰੀ ਸ੍ਰਿਸ਼ਟੀ ਸਾਜ ਕੇ ਤੇ ਗੋਈ, ਫਿਰ ਉਹ ਸ੍ਰਿਸ਼ਟੀ ਨੂੰ ਗੋਈ ਦਾ ਅਰਥ ਲੈ ਵੀ ਕੀਤਾ, ਨਾਸ ਵੀ ਕੀਤਾ ਹੈ।
ਇਸ ਬਿਨ ਦੂਜਾ ਅਵਰ ਨਾ ਕੋਈ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਪਾਲਣਾ ਕਰਨ ਵਾਲਾ ਤੇ ਸ੍ਰਿਸ਼ਟੀ ਨੂੰ ਨਾਸ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ।
ਨਾਨਕ ਗੁਰਮੁਖ ਬੂਝੈ ਕੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੋਈ ਵਿਰਲਾ ਹੀ ਗੁਰਮੁਖ ਜਾਨ ਇਸ ਗੱਲ ਨੂੰ ਸਮਝਦਾ ਹੈ, ਨਹੀਂ ਤੇ ਆਮ ਤੌਰ ਤੇ ਬਹੁਤੇ ਲੋਕਾਂ ਨੂੰ ਇਹੀ ਭੁਲੇਖਾ ਪਿਆ ਹੋਇਆ ਹੈ ਵੀ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਹੈ, ਵਿਸ਼ਨੂੰ ਪਾਲਕ ਹੈ ਤੇ ਸ਼ਿਵਜੀ ਨਾਸ ਕਰਨ ਵਾਲਾ ਹੈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਉਹ ਵਾਹਿਗੁਰੂ ਇੱਕ ਹੈ ਔਰ ਇਹ ਤਿੰਨ ਉਸ ਦੀਆਂ ਸ਼ਕਤੀਆਂ ਨੇ ਜਿਹੜਾ ਵੱਖੋ ਵੱਖਰੇ ਕੰਮ ਕਰਦੀਆਂ ਨੇ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਈ। ਸਾਨੂੰ ਇੱਕ ਦੇ ਨਾਲ ਗੁਰੂ ਮਹਾਰਾਜ ਨੇ ਜੋੜਿਆ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਜਨ ਸਮਝਦਾ ਹੈ, ਨਹੀਂ ਤੇ ਭਰਮ ਭੁਲੇਖਿਆਂ ਵਿੱਚ ਪੈ ਕੇ ਆਦਮੀ ਕੋਈ ਕਿਸੇ ਨੂੰ ਸ੍ਰਿਸ਼ਟੀ ਦਾ ਕਰਤਾ ਅਤੇ ਸ੍ਰਿਸ਼ਟੀ ਦਾ ਪਾਲਕ ਅਤੇ ਸੰਘਾਰਕ ਮੰਨੀ ਬੈਠਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ। ਨਾਨਕ ਗੁਰਮੁਖ ਬੂਝੈ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।